ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ ਸਾਮਿਨ, ਅੱਜ ਅਸੀਂ ਪੈਦਾਇਸ਼ ਦੀ ਕਿਤਾਬ ਉਹਦੇ ਬਾਬ ਨੰਬਰ 28 ਤੋਂ ਲੈ ਕੇ ਅਤੇ ਬਾਬ ਨੰਬਰ 32 ਤੱਕ ਪੜ੍ਹਾਂਗੇ। ਇਹ ਯਾਕੂਬ ਦਾ ਇਸਰਾਇਲ ਬਣਨ ਦੇ ਮੁਤਲਿਕ ਹੈ। ਆਪਣੇ ਪਿਛਲੇ ਸਬਕ ਵਿੱਚ ਅਸਾਂ ਸਿੱਖਿਆ ਸੀ ਕਿ ਇਜ਼ਹਾਕ ਦੇ ਦੋ ਜੁੜਵਾਂ ਬੇਟੇ ਹੋਏ, ਈਸੂ ਅਤੇ ਯਾਕੂਬ। ਈਸੂ ਨੇ ਖੁਦਾ ਦੇ ਉਹਨਾਂ ਵਾਅਦਿਆਂ ਨੂੰ ਹਕੀਰ ਸਮਝਿਆ ਜਿਹੜੇ ਉਹਨੇ ਦਾਦਾ ਹਜ਼ਰਤ ਇਬਰਾਹਿਮ ਦੇ ਨਾਲ ਅਤੇ ਉਹਦੇ ਬਾਪ ਦੇ ਨਾਲ ਕੀਤੇ ਸਨ। ਉਹਨੇ ਇੱਕ ਪਿਆਲੇ ਦੇ ਬਦਲੇ ਆਪਣਾ ਪਹਿਲੋਟਾ ਹੋਣ ਦਾ ਹੱਕ ਵੇਚ ਦਿੱਤਾ। ਲੇਕਿਨ ਯਾਕੂਬ ਨੇ ਉਹਨਾਂ ਦੀ ਕਦਰ ਕੀਤੀ ਅਤੇ ਉਹਨਾਂ ਦਾ ਮਤਲਬ ਵੀ ਸਮਝਿਆ। ਅਤੇ ਇਸ ਦਾ ਮਤਲਬ ਹੈ ਹਰਗਿਜ਼ ਨਹੀਂ ਕਿ ਯਾਕੂਬ ਬੇਗੁਨਾਹ ਸੀ। ਯਾਕੂਬ ਨਾਂ ਦੇ ਲੁਗਵੀ ਮਾਇਨੀ ਨੇ ਧੋਖੇਬਾਜ਼। ਅਤੇ ਅੱਜ ਅਸੀਂ ਤੁਰੈਤ ਸ਼ਰੀਫ ਦੀ ਤਾਲੀਮ ਨੂੰ ਜਾਰੀ ਰੱਖਦੇ ਹੋਇਆਂ ਸਿੱਖਾਂਗੇ ਕਿ ਖੁਦਾ ਨੇ ਯਾਕੂਬ ਧੋਖੇਬਾਜ਼ ਨੂੰ ਯਾਕੂਬ ਇਸਰਾਇਲ ਯਾਨੀ ਮਰਦੇ ਖੁਦਾ ਵਿੱਚ ਕਿਵੇਂ ਤਬਦੀਲ ਕੀਤਾ। ਯਾਕੂਬ ਹਕੀਕਤਨ ਧੋਖੇਬਾਜ਼ ਸੀ। ਕੁਤਬੇ ਮੁਕੱਦਸਾ ਵਿੱਚ ਜਿਹੜੇ ਨਬੀਆਂ ਦੀਆਂ ਖਾਮੀਆਂ ਨੂੰ ਛੁਪਾਉਂਦੀ ਨਹੀਂ ਏ ਬਲਕਿ ਵਾਜ਼ੇ ਕਰਕੇ ਵਿਖਾਉਂਦੀ ਏ, ਸਾਡੇ ਲਈ ਦੱਸਿਆ ਗਿਆ ਕਿ ਯਾਕੂਬ ਨੇ ਦੋ ਵਾਰ ਆਪਣੇ ਵੱਡੇ ਭਰਾ ਨੂੰ ਯਾਨੀ ਈਸੂ ਨੂੰ ਧੋਖਾ ਦਿੱਤਾ ਸੀ ਅਤੇ ਇਹਦੇ ਬਾਰੇ ਵੀ ਅਸੀਂ ਮਜ਼ੀਦ ਜਾਣਾਂਗੇ। ਉਹਦੇ ਪਹਿਲੋਟੇ ਦਾ ਹੱਕ ਲੈ ਲੈਂਦਾ। ਇਹੀ ਸਬਬ ਸੀ ਕਿ ਈਸੂ ਗੁੱਸੇ ਵਿੱਚ ਆ ਕੇ ਉਹਨੂੰ ਹਲਾਕ ਕਰਨਾ ਚਾਹੁੰਦਾ। ਉਦੋਂ ਦੀ ਮਾਂ ਰਿਬਕਾ ਨੇ ਯਾਕੂਬ ਨੂੰ ਅਲਹਿਦਗੀ ਵਿੱਚ ਬੁਲਾਇਆ ਅਤੇ ਉਹਨੂੰ ਸਮਝਾਇਆ ਕਿ ਤੂੰ ਆਪਣੇ ਮਾਮੂ ਲਾਬਨ ਦੇ ਕੋਲ ਜਾ ਅਤੇ ਉਸ ਵਕਤ ਤੱਕ ਉੱਥੇ ਰਵੀਂ ਜਦੋਂ ਤੱਕ ਤੇਰਾ ਭਰਾ ਦਾ ਈਸੂ ਦਾ ਗੁੱਸਾ ਠੰਡਾ ਨਾ ਹੋ ਜਾਏ। ਆਓ ਹੁਣ ਅਸੀਂ ਪੈਦਾਇਸ਼ ਦੀ ਕਿਤਾਬ ਦੇ 28ਵੇਂ ਬਾਬ ਦਾ ਮੁਤਾਲਿਆ ਕਰਨੇ ਹਾਂ ਅਤੇ ਵੇਖਨੇ ਆ ਕਿ ਜਦੋਂ ਯਾਕੂਬ ਆਪਣੇ ਬਾਪ ਇਜ਼ਹਾਕ ਦੇ ਘਰ ਚੋਂ ਰਵਾਨਾ ਹੋ ਕੇ ਆਪਣੇ ਮਾਮੂ ਦੇ ਘਰ ਗਿਆ ਅਤੇ ਉਸ ਤੋਂ ਬਾਅਦ ਕੀ ਹੋਇਆ। ਖੁਦਾ ਦਾ ਕਲਾਮ ਬਿਆਨ ਕਰਦਾ ਪੈਦਾਇਸ਼ ਦੀ ਕਿਤਾਬ ਬਾਬ 28 ਅਤੇ 10ਵੀਂ ਆਇਤ ਤੋਂ ਲੈ ਕੇ 19ਵੀਂ ਆਇਤ ਤੱਕ। ਅਤੇ ਯਾਕੂਬ ਬੈਰੇ ਸਭਾ ਤੋਂ ਨਿਕਲ ਕੇ ਹਾਰਾਨ ਵੱਲ ਟੁਰਿਆ ਅਤੇ ਇੱਕ ਜਗ੍ਹਾ ਪਹੁੰਚ ਕੇ ਸਾਰੀ ਰਾਤ ਉੱਥੇ ਰੁਕਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਅਤੇ ਉਹਨੇ ਉਸ ਜਗ੍ਹਾ ਦੇ ਪੱਥਰਾਂ ਵਿੱਚੋਂ ਇੱਕ ਇਕੱਠਾ ਕਰਕੇ ਆਪਣੇ ਸਿਰ ਦੇ ਥੱਲੇ ਧਰਿਆ ਅਤੇ ਇਸੇ ਜਗ੍ਹਾ ਸੌਣ ਨੂੰ ਲੇਟ ਗਿਆ। ਅਤੇ ਖਾਬ ਵਿੱਚ ਕੀ ਵੇਖਦਾ ਕਿ ਇੱਕ ਸੀੜੀ ਜ਼ਮੀਨ 'ਤੇ ਖਲੋਤੀ ਏ ਅਤੇ ਉਹਦਾ ਸਿਰਾ ਅਸਮਾਨ ਤੱਕ ਪਹੁੰਚਿਆ ਹੋਇਆ ਹੈ ਅਤੇ ਖੁਦਾ ਦੇ ਫਰਿਸ਼ਤੇ ਉਹਦੇ ਉੱਤੇ ਚੜ੍ਹਦੇ ਅਤੇ ਉੱਤਰਦੇ ਨੇ ਅਤੇ ਖੁਦਾਵੰਦ ਉਹਦੇ ਉੱਪਰ ਖੜ੍ਹਾ ਕਹਿਣ ਡਿਆ ਏ ਕਿ ਮੈਂ ਤੇਰੇ ਬਾਪ ਇਬਰਾਹਿਮ ਦਾ ਖੁਦਾ ਅਤੇ ਇਜ਼ਹਾਕ ਦਾ ਖੁਦਾ ਵਾਂ। ਮੈਂ ਇਹ ਜ਼ਮੀਨ ਜਿਹਦੇ 'ਤੇ ਤੂੰ ਲੇਟਿਆ ਵੇ ਤੈਨੂੰ ਅਤੇ ਤੇਰੀ ਨਸਲ ਨੂੰ ਦੇਵਾਂਗਾ ਅਤੇ ਤੇਰੀ ਨਸਲ ਜ਼ਮੀਨ ਦੇ ਜ਼ਰਿਆਂ ਦੀ ਮਾਨਿਦ ਹੋਵੇਗੀ ਅਤੇ ਤੂੰ ਮਸ਼ਰਕ ਅਤੇ ਮਗਰਬ ਅਤੇ ਸ਼ਮਾਲ ਅਤੇ ਜਨੂਬ ਵਿੱਚ ਫੈਲ ਜਾਵੇਂਗਾ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਅਤੇ ਤੇਰੀ ਨਸਲ ਦੇ ਵਸੀਲੇ ਦੇ ਨਾਲ ਬਰਕਤ ਪਾਣਗੇ। ਅਤੇ ਵੇਖ ਮੈਂ ਤੇਰੇ ਨਾਲ ਹੋਵਾਂਗਾ ਅਤੇ ਹਰ ਜਗ੍ਹਾ ਜਿੱਥੇ ਕਿਧਰੇ ਤੂੰ ਜਾਵੇਂਗਾ ਤੇਰੀ ਹਿਫਾਜ਼ਤ ਕਰਾਂਗਾ ਅਤੇ ਤੈਨੂੰ ਇਸ ਮੁਲਕ ਵਿੱਚ ਫਿਰ ਲਿਆਵਾਂਗਾ ਅਤੇ ਜੋ ਮੈਂ ਤੈਨੂੰ ਆਖਿਆ ਹੈ ਜਦੋਂ ਤੱਕ ਉਹਨੂੰ ਪੂਰਾ ਨਾ ਕਰ ਲਵਾਂ ਤੈਨੂੰ ਨਹੀਂ ਛੱਡਾਂਗਾ। ਉਦੋਂ ਯਾਕੂਬ ਜਾਗ ਉੱਠਿਆ ਅਤੇ ਕਹਿਣ ਲੱਗਾ ਕਿ ਯਕੀਨਨ ਖੁਦਾਵੰਦ ਇਸ ਜਗ੍ਹਾ ਹੈ ਵੇ ਅਤੇ ਮੈਨੂੰ ਮਾਲੂਮ ਨਹੀਂ ਸੀ। ਅਤੇ ਉਹਨੇ ਡਰ ਕੇ ਕਿਹਾ ਕਿ ਇਹ ਕੈਸੀ ਭਿਆਨਕ ਜਗ੍ਹਾ, ਲਿਹਾਜ਼ਾ ਖੁਦਾ ਦੇ ਘਰ ਅਤੇ ਅਸਮਾਨ ਦੇ ਅਸਤਾਨੇ ਤੋਂ ਸਿਵਾ ਹੋਰ ਕੁਝ ਨਾ ਹੋਵੇਗਾ। ਅਤੇ ਯਾਕੂਬ ਸੁਬਹ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਜਿਹਨੂੰ ਉਹਨੇ ਸਰਾਣੇ ਰੱਖਿਆ ਸੀ ਸਤੂਨ ਦੀ ਤਰ੍ਹਾਂ ਖੜ੍ਹਾ ਕੀਤਾ ਅਤੇ ਉਹਦੇ ਉੱਤੇ ਤੇਲ ਪਾਇਆ ਕਿ ਉਸ ਜਗ੍ਹਾ ਦਾ ਨਾਂ ਬੈਤੇਲ ਰੱਖਿਆ। ਲੇਕਿਨ ਪਹਿਲੇ ਉਸ ਬਸਤੀ ਦਾ ਨਾਂ ਲੂਸ ਸੀ। ਫਿਰ ਖੁਦਾ ਤਾਲਾ ਹਜ਼ਰਤ ਯਾਕੂਬ ਨੂੰ ਖਾਬ ਵਿੱਚ ਦਿਖਾਈ ਦਿੱਤਾ ਅਤੇ ਉਹਨੇ ਉਹੀ ਵਾਅਦਾ ਕੀਤਾ ਜੋ ਉਹਨੇ ਉਹਦੇ ਬਾਪ ਦਾਦਾ ਇਬਰਾਹਾਮ ਦੇ ਨਾਲ ਅਤੇ ਬਾਪ ਇਜ਼ਹਾਕ ਦੇ ਨਾਲ ਕੀਤਾ ਸੀ ਕਿ ਮੈਂ ਤੇਰੀ ਨਸਲ ਨੂੰ ਇੱਕ ਵੱਡੀ ਕੌਮ ਬਣਾਵਾਂਗਾ। ਅਸੀਂ ਵੇਖਦੇ ਹਾਂ ਕਿ ਪਹਿਲੋਠੇ ਦੀ ਵਿਰਾਸਤ ਜਿਹੜੀ ਯਾਕੂਬ ਨੇ ਆਪਣੇ ਵੱਡੇ ਭਰਾ ਤੋਂ ਚੁਰਾਈ ਸੀ ਆਖਿਰ ਵਿੱਚ ਖੁਦਾ ਨੇ ਉਸੇ ਨੂੰ ਦੇ ਦਿੱਤੀ। ਯਾਕੂਬ ਇਸ ਨਵੀਂ ਕੌਮ ਦਾ ਬਾਪ ਹੋਣ ਦਾ ਮਜਾਜ ਨਾ ਸੀ ਜਿਹਨੇ ਦੁਨੀਆਂ ਦਾ ਨਜਾਤ ਦਹਿੰਦਾ ਪੈਦਾ ਹੋਣਾ ਸੀ। ਤਾਹਮ ਖੁਦਾ ਰਹਿਮਤ ਅਤੇ ਫਜ਼ਲ ਦਾ ਖੁਦਾ ਏ ਜਿਹੜਾ ਚੰਗੀਆਂ ਚੀਜ਼ਾਂ ਉਹਨਾਂ ਨੂੰ ਵੀ ਦੇ ਦਿੰਦਾ ਜਿਹੜੇ ਉਹਦੇ ਹੱਕਦਾਰ ਨਹੀਂ ਹੁੰਦੇ। ਯਾਕੂਬ ਨੇ ਖਾਬ ਵਿੱਚ ਕੀ ਵੇਖਿਆ? ਕਲਾਮੇ ਖੁਦਾ ਦੱਸਦੇ ਕਿ ਅਤੇ ਖਾਬ ਵਿੱਚ ਕੀ ਵੇਖਦਾ ਏ ਕਿ ਇੱਕ ਸੀੜੀ ਜ਼ਮੀਨ 'ਤੇ ਖਲੋਤੀ ਏ ਅਤੇ ਉਹਦਾ ਸਿਰਾ ਅਸਮਾਨ ਤੱਕ ਪਹੁੰਚਿਆ ਹੋਇਆ ਹੈ ਅਤੇ ਖੁਦਾ ਦੇ ਫਰਿਸ਼ਤੇ ਉਹਦੇ 'ਤੇ ਚੜ੍ਹਦੇ ਅਤੇ ਉਤਰਦੇ ਨੇ। ਖਾਬ ਵਿੱਚ ਯਾਕੂਬ ਨੇ ਇੱਕ ਸੀੜੀ ਵੇਖੀ। ਇਹ ਸੀੜੀ ਆਮ ਸੀੜੀ ਨਾ ਸੀ ਬਲਕਿ ਇੱਕ ਖਾਸ ਸੀੜੀ ਸੀ, ਬਹੁਤ ਬੁਲੰਦ ਸੀੜੀ ਸੀ ਅਤੇ ਇਹ ਜ਼ਮੀਨ ਤੋਂ ਅਸਮਾਨ ਤੱਕ ਪਹੁੰਚੀ ਹੋਈ ਸੀ, ਯਾਨੀ ਉਹਦਾ ਇੱਕ ਸਿਰਾ ਖੁਦਾ ਦੀ ਹਜ਼ੂਰੀ ਤੱਕ ਪਹੁੰਚਿਆ ਹੋਇਆ ਸੀ। ਉੱਚੀ ਸੀੜੀ ਦੇ ਖਾਬ ਦੇ ਜ਼ਰੀਏ ਖੁਦਾ ਨੇ ਵਿਖਾਇਆ ਸੀ ਕਿ ਉਹਦਾ ਤਾਲੁਕ ਖੁਦਾ ਦੇ ਨਾਲ ਬੜਾ ਗਹਿਰਾ ਅਤੇ ਅਜੀਬ ਤਰ੍ਹਾਂ ਦਾ ਹੈ। ਖੁਦਾ ਉਸ 'ਤੇ ਇਹ ਵੀ ਜ਼ਾਹਿਰ ਕਰਨ ਡਿਆ ਸੀ ਕਿ ਦੁਨੀਆਂ ਦਾ ਨਿਜਾਤ ਦਹਿੰਦਾ ਜਿਹੜਾ ਉਹਦੀ ਨਸਲ 'ਚ ਹੋਵੇਗਾ ਉਹ ਇਸੇ ਸੀੜੀ ਦੀ ਤਰ੍ਹਾਂ ਹੋਵੇਗਾ ਜਿਹੜੀ ਖੁਦਾ ਦੇ ਤਖ਼ਤ ਨੂੰ ਜ਼ਮੀਨ ਤੱਕ ਬਹਾਲ ਕਰੇਗੀ ਅਤੇ ਉਹ ਖੁਦਾ ਅਤੇ ਇਨਸਾਨ ਦੇ ਦਰਮਿਆਨ ਦਰਮਿਆਨੀ ਹੋਵੇਗਾ। ਅੱਜ ਕਈ ਸੋਚਾਂ ਨੇ ਸਾਡੇ ਜ਼ਿਹਨਾਂ 'ਚ ਅਤੇ ਕਈ ਲੋਕ ਇਹ ਵੀ ਸੋਚਣਗੇ ਕਿ ਕੋਈ ਵੀ ਸ਼ਖਸ ਆਪਣੇ ਨੇਕ ਕੰਮਾਂ ਦੇ ਬਾਇਸ ਉੱਪਰ ਚੜ੍ਹ ਜੰਨਤ ਉਲ ਫਿਰਦੌਸ ਵਿੱਚ ਦਾਖਲ ਹੋ ਸਕਦਾ ਅਤੇ ਖੁਦਾ ਤਾਲਾ ਦਾ ਕਲਾਮ ਸਾਨੂੰ ਦੱਸਦਾ ਕਿ ਸਿਰਫ ਅਤੇ ਸਿਰਫ ਇੱਕ ਹੀ ਸੀੜੀ ਏ ਜਿਹੜੀ ਇਨਸਾਨ ਨੂੰ ਖੁਦਾ ਦੇ ਨਾਲ ਮਿਲਾਉਂਦੀ ਏ ਅਤੇ ਉਹ ਸੀੜੀ ਇਨਸਾਨ ਦੀ ਬਣਾਈ ਹੋਈ ਨਹੀਂ ਬਲਕਿ ਖੁਦਾ ਵੱਲੋਂ ਏ, ਉਹ ਖੁਦਾ ਵੱਲੋਂ ਉਤਰੀ ਏ। ਅਸੀਂ ਜੋ ਆਦਮ ਦੇ ਫਰਜ਼ੰਦਾਂ ਆਪਣੀ ਤਾਕਤ ਦੇ ਨਾਲ ਉੱਤੇ ਅਸਮਾਨ 'ਤੇ ਖੁਦਾ ਦੀ ਹਜ਼ੂਰੀ ਵਿੱਚ ਦਾਖਲ ਨਹੀਂ ਹੋ ਸਕਦੇ। ਇਸ ਦੀ ਵਜ੍ਹਾ ਸਾਡੇ ਗੁਨਾਹ ਨੇ, ਸਾਡੀਆਂ ਕਮਜ਼ੋਰੀਆਂ ਨੇ। ਇਸ ਪਾਕ ਜ਼ਾਤ ਨੂੰ ਖੁਸ਼ ਅਸੀਂ ਨਹੀਂ ਕਰ ਸਕਦੇ ਅਤੇ ਨਾ ਹੀ ਅਸੀਂ ਆਪਣੀ ਤਾਕਤ ਦੇ ਨਾਲ ਖੁਦਾ ਪਾਕ ਦੀ ਖੁਸ਼ਨੂਦੀ ਹਾਸਿਲ ਕਰ ਸਕਦੇ ਹਾਂ। ਲੇਕਿਨ ਖੁਦਾ ਜੋ ਰਹਿਮਤ ਦੇ ਨਾਲ ਭਰਿਆ ਹੋਇਆ, ਉਹਨੇ ਆਪਣੇ ਅਜ਼ੀਮ ਪਿਆਰ ਦੇ ਸਬਬ ਬਨੀ ਆਦਮ ਦੇ ਲਈ ਨਜਾਤ ਦਾ ਰਾਸਤਾ ਖੋਲ੍ਹ ਦਿੱਤਾ ਹੈ। ਇਸ ਲਈ ਉਹ ਸੀੜੀ ਜਿਹੜੀ ਹਜ਼ਰਤ ਯਾਕੂਬ ਨੇ ਆਪਣੇ ਖਾਬ ਵਿੱਚ ਵੇਖੀ, ਉਸ ਦਰਮਿਆਨੀ ਨੂੰ ਜ਼ਾਹਿਰ ਕਰਦੀ ਹੈ ਜਿਸ ਦਰਮਿਆਨੀ ਨੂੰ ਦੁਨੀਆਂ ਦੀ ਨਿਜਾਤ ਵਾਸਤੇ ਖੁਦਾ ਕਰੀਮ ਨੇ ਦੁਨੀਆਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ। ਉਹ ਦਰਮਿਆਨੀ ਉਸ ਸੀੜੀ ਦੀ ਤਰ੍ਹਾਂ ਜੋ ਯਾਕੂਬ ਨੇ ਜ਼ਮੀਨ ਅਤੇ ਆਸਮਾਨ ਤੱਕ ਬੁਲੰਦ ਹੁੰਦੀ ਹੋਈ ਵੇਖੀ ਸੀ। ਬਸ ਖੁਦਾ ਦਾ ਕਲਾਮ ਸਾਨੂੰ ਇਹੀ ਸਿਖਾਉਂਦਾ ਹੈ ਕਿ ਕਿਉਂਕਿ ਖੁਦਾ ਇੱਕ ਏ ਅਤੇ ਖੁਦਾ ਅਤੇ ਇਨਸਾਨ ਦੇ ਵਿੱਚ ਦਰਮਿਆਨੀ ਵੀ ਇੱਕ, ਯਾਨੀ ਮਸੀਹ ਖੁਦਾਵੰਦ ਜੋ ਇਨਸਾਨ ਏ, ਕਾਮਿਲ ਇਨਸਾਨ ਜਿਸਨੇ ਆਪਣੇ ਆਪ ਨੂੰ ਸਭ ਦੇ ਫਿਦੀਏ ਵਿੱਚ ਦਿੱਤਾ ਕਿ ਮੁਨਾਸਿਬ ਵਕਤਾਂ 'ਤੇ ਉਹਦੀ ਗਵਾਹੀ ਦਿੱਤੀ ਜਾਏ ਤਾਂ ਕਿ ਜੋ ਕੋਈ ਉਹਦੇ 'ਤੇ ਈਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਪਹਿਲਾ ਤਿਮੋਥੀਅਸ ਬਾਬ ਨੰਬਰ 2 ਅਤੇ ਉਹਦੀ ਆਇਤ ਨੰਬਰ 5 ਅਤੇ 6 ਅਤੇ ਫਿਰ ਅਸੀਂ ਇਹੋ ਹੀ ਹਵਾਲਾ ਮੁਕੱਦਸ ਯੂਹੰਨਾ ਦੀ ਇੰਜੀਲ ਉਹਦੇ ਬਾਬ ਨੰਬਰ 3 ਅਤੇ ਆਇਤ ਨੰਬਰ 16 'ਚ ਵੇਖ ਸਕਦੇ ਹਾਂ। ਇਸ ਮਾਮਲੇ 'ਤੇ ਖੁਦਾ ਦਾ ਕਲਾਮ ਸਾਫ ਸਾਫ ਦੱਸਦਾ ਹੈ ਕਿ ਕੋਈ ਖੁਦਾ ਦੇ ਕੋਲ ਨਹੀਂ ਆਉਂਦਾ ਸਿਵਾਏ ਉਸ ਦੇ ਜੋ ਕਿ ਦਰਮਿਆਨੀ ਦੇ ਵਸੀਲੇ ਆਏ ਜਿਹਨੂੰ ਖੁਦਾ ਨੇ ਅਸਮਾਨ ਤੋਂ ਭੇਜਿਆ। ਹੁਣ ਅਸੀਂ ਵੇਖਦੇ ਹਾਂ ਕਿ ਜਦੋਂ ਯਾਕੂਬ ਆਪਣੇ ਮਾਮੂ ਲਾਬਨ ਦੇ ਘਰ ਪਹੁੰਚਿਆ ਅਤੇ ਉਸ ਤੋਂ ਬਾਅਦ ਕੀ ਹੋਇਆ? ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਆਦਮੀ ਜੋ ਕੁਝ ਬੋਂਦਾ ਉਹੀ ਕੱਟਦਾ ਹੈ। ਗਲਤੀਓ ਬਾਬ 6 ਆਇਤ ਨੰਬਰ 7। ਸਾਨੂੰ ਪਹਿਲੇ ਮਾਲੂਮ ਹੈ ਕਿ ਯਾਕੂਬ ਨੇ ਆਪਣੇ ਵੱਡੇ ਭਰਾ ਨੂੰ ਕਿਵੇਂ ਧੋਖਾ ਦਿੱਤਾ। ਹੁਣ ਸਾਨੂੰ ਇਹ ਪਤਾ ਚੱਲੇਗਾ ਕਿ ਉਹਦੇ ਮਾਮੂ ਨੇ ਉਹਨੂੰ ਕਿਵੇਂ ਧੋਖਾ ਦਿੱਤਾ। ਉਹਦੇ ਮਾਮੂ ਦਾ ਨਾਂ ਲਾਬਨ ਸੀ ਅਤੇ ਉਹ ਬੜਾ ਚਲਾਕ ਆਦਮੀ ਸੀ। ਪੈਦਾਇਸ਼ ਦੀ ਕਿਤਾਬ ਦੇ ਬਾਬ 29 ਵਿੱਚ ਇੰਜ ਮਰਕੂਮ ਏ, ਲਾਬਨ ਨੇ ਉਹਨੂੰ ਆਖਿਆ ਕਿ ਤੂੰ ਵਾਕੀ ਮੇਰੀ ਹੱਡੀ ਅਤੇ ਮੇਰਾ ਗੋਸ਼ਤ ਏ। ਸੋ ਇੱਕ ਮਹੀਨਾ ਉਹਦੇ ਨਾਲ ਰਿਹਾ। ਉਦੋਂ ਲਾਬਨ ਨੇ ਯਾਕੂਬ ਨੂੰ ਆਖਿਆ, ਚੂੰਕਿ ਤੂੰ ਮੇਰਾ ਰਿਸ਼ਤੇਦਾਰ ਏ ਅਤੇ ਇਸ ਲਈ ਲਾਜ਼ਮ ਏ ਕਿ ਤੂੰ ਮੇਰੀ ਖਿਦਮਤ ਮੁਫ਼ਤ ਕਰੇ। ਸੋ ਮੈਨੂੰ ਪਤਾ ਹੈ ਕਿ ਤੇਰੀ ਉਜਰਤ ਕੀ ਹੋਵੇਗੀ। ਅਤੇ ਲਾਬਨ ਦੀਆਂ ਦੋ ਬੇਟੀਆਂ ਸਨ, ਵੱਡੀ ਦਾ ਨਾਂ लिया ते छोटी दा नां राखिल। लिया दियां अखां चंदियां सन ते राखिल हसीन ते खूबसूरत सी ते याकूब राखिल ते फरिफ्ता होया। सो ने आख्या कि तेरी छोटी बेटी राहिल दी खातिर मैं 7 साल तक तेरी खिदमत करांगा। लाबन ने कहा कि इनू गैर आदमी नू देन दी जगह देना ते तेनू ही देना बेहतर है ते मेरे कोल रह। चुनाचे याकूब 7 सालां तक राहिल दी खातिर खिदमत करदा रहा, लेकिन ए 7 साल ओनू राहिल दी मोहब्बत दे सबब तों चंद दिनां दे बराबर मालूम होए। मित्रों हुण नोट फरमा लो खतो किताबत वास्ते साडे पता जात। जे तुसी सानू खत लिखना चाहुंदे हो ते खत लिखण वास्ते साडा पता है पीओ बॉक्स नंबर 311 लाहौर पाकिस्तान, यानी पीओ बॉक्स नंबर 311 लाहौर पाकिस्तान। इस तो अलावा जे तुसी सानू फोन करना चाहुंदे हो ते फोन करन वास्ते साडा मोबाइल नंबर है 0341 30 43 110, यानी 0341 30 43 110। इस तो अलावा साडा ईमेल आईडी है listen.live77@gmail.com, यानी listen.live77@gmail.com। ते हुन अपने मेज़बान फरहान पट्टी नू इजाजत दवो। खुदा हाफिज़।